ਪ੍ਰੋਗਰਾਮ ਦੇ ਵਿਚ ਜਿਹੜਾ ਅਗਲਾ ਸਿਲਸਿਲਾ ਉਹ ਆਪਾਂ ਤੁਹਾਡੀ ਨਜ਼ਰ ਜ਼ਰੂਰ ਬਹੁਤ ਜਲਦ ਕਰਨ ਜਾ ਰਹੇ ਹਾਂ। ਸਾਡੇ ਨਾਲ ਜੁੜਨ ਜਾ ਰਹੇ ਨੇ ਕੁਲਜੀਤ ਸਿੰਘ ਦਿਲਬਰ ਹੁਰੀ। ਸੋ ਜਿਹੜਾ ਸਾਡਾ ਸਿਲਸਿਲਾ ਹੁੰਦਾ ਜੀ ਵਿਰਸਾ ਤੇ ਇਤਿਹਾਸ, ਸੋ ਇਸ ਸਿਲਸਿਲੇ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਤਿਹਾਸ ਅਤੇ ਸਿੱਖ ਵਿਰਸੇ ਦੇ ਵਿਚ ਜੋ ਕੁਝ ਵਾਪਰਦਾ ਰਿਹਾ ਔਰ ਜੋ ਕੁਝ ਸਾਡੇ ਜੀਵਨ ਦੇ ਵਿਚ ਅਹਿਮ ਹੈ ਉਹਦੇ ਨਾਲ ਜਿਹੜੀ ਤੁਹਾਡੀ ਸਾਂਝ ਹੈ ਉਹ ਜ਼ਰੂਰ ਪਾਉਂਦੇ ਰਹੀਏ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਜਾਣੀਏ, ਹਨਾ, ਪਰ ਇਹ ਇੰਨਾ ਸੰਭਵ ਨਹੀਂ ਹੋ ਪਾਉਂਦਾ ਤੇ ਇਸੇ ਕਰਕੇ ਕਈ ਵਾਰ ਅਸੀਂ ਇਤਿਹਾਸ ਤੋਂ ਵਿਹੂਣੇ ਹੁੰਦੇ ਹਾਂ। ਸਾਡੀ ਇਸ ਸਿਲਸਿਲੇ ਦੇ ਜ਼ਰੀਏ ਜਿਹੜੀ ਇਹ ਕੋਸ਼ਿਸ਼ ਹੈ ਇਹ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੀਏ ਆਪਣੇ ਸੁਣਨ ਵਾਲਿਆਂ ਨੂੰ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਰੋਸਾ ਨਾ ਰਹੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡਾ ਇਤਿਹਾਸ ਕੀ ਹੈ। ਸੋ ਸਾਡੀਆਂ ਮਾਵਾਂ ਭੈਣਾਂ ਪੁਰਾਣੇ ਸਮਿਆਂ ਤੋਂ ਹੀ ਬੜੀ ਦਲੇਰਾਨਾ ਤਬੀਅਤ ਦੀਆਂ ਮਾਲਕ ਰਹੀਆਂ ਨੇ, ਬੜੀ ਬੁਲੰਦ ਜੀਵਨ ਜਾਂਚ ਜਿਹੜੀ ਹੈ ਉਹ ਉਹਨਾਂ ਦੀ ਰਹੀ ਹੈ। ਸੋ ਬਹੁਤ ਸਾਰੀਆਂ ਮਹਾਨ ਔਰਤਾਂ ਜਿਹੜੀਆਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਹੋਈਆਂ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਸਮਾਜ ਨੂੰ, ਸਾਡੇ ਸਿੱਖ ਧਰਮ ਨੂੰ, ਸਾਡੀ ਸਿੱਖ ਕੌਮ ਨੂੰ, ਹਨਾ। ਜਦੋਂ ਮਾਤਾ ਗੁਜਰੀ ਜੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਤਿਆਗ, ਉਹਨਾਂ ਦਾ ਸਮਰਪਣ, ਜਦੋਂ ਅਸੀਂ ਮਾਤਾ ਖੀਵੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬੀਬੀ ਭਾਨੀ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਸਾਰੀਆਂ ਹੀ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਸਾਡੇ ਸਿੱਖ ਇਤਿਹਾਸ ਦੇ ਵਿੱਚ ਮਿਲਦਾ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਉਹਨਾਂ ਦੇ ਜੀਵਨ ਦੇ ਉੱਤੇ ਖਾਸ ਜਿਹੜੀ ਗੱਲਬਾਤ ਹੈ ਅੱਜ ਕਰਾਂਗੇ। ਸੋ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਸੋ ਇਹ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਲੈ ਕੇ ਹਾਜ਼ਰ ਹਾਂ ਅਸੀਂ ਦੋਵੇਂ। ਸੋ ਦਿਲਬਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਇਸ ਸਿਲਸਿਲੇ ਦੇ ਵਿੱਚ, ਤੇ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਜੀ ਦਿਲਬਰ ਸਾਹਿਬ, ਅੱਜ ਤੁਹਾਡੇ ਕੈਨੇਡਾ ਦੇ ਵਿੱਚ ਖਾਸ ਤੌਰ ਦੇ ਉੱਤੇ, ਅਮਰੀਕਾ ਦੇ ਵਿੱਚ ਖਾਸ ਤੌਰ ਦੇ ਉੱਤੇ, ਤੁਸੀਂ ਅਮਰੀਕਾ ਤੋਂ ਸਾਡੇ ਨਾਲ ਜੁੜਦੇ ਹੋ ਸਿਆਟਲ ਤੋਂ, ਔਰ ਉੱਥੇ ਅੱਜ 8 ਮਾਰਚ ਦਾ ਦਿਨ ਹੈ ਔਰ ਇਹ ਦਿਨ ਜਿਹੜਾ ਜੀ ਉਹ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ ਨਾ ਬੜੀ ਦੇਰ ਤੋਂ। ਔਰ ਇਸ ਦਿਨ ਬਹੁਤ ਸਾਰੇ ਜਿਹੜੇ ਦਾਅਵੇ ਆ ਉਹ ਵੀ ਕੀਤੇ ਜਾਂਦੇ ਆ, ਚਿੰਤਨ ਵੀ ਕੀਤੇ ਜਾਂਦੇ ਆ, ਹਨਾ, ਬਹੁਤ ਸਾਰੇ ਮਸਲੇ ਵਿਚਾਰੇ ਵੀ ਜਾਂਦੇ ਆ। ਅੱਜ ਅਸੀਂ ਉਹਨਾਂ ਮਸਲਿਆਂ ਦੇ ਉੱਤੇ ਤਾਂ ਖੈਰ ਬਹੁਤੀ ਗੱਲ ਨਹੀਂ ਕਰਾਂਗੇ, ਪਰ ਜਦੋਂ ਅਸੀਂ ਵੁਮੈਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ, ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਜਦੋਂ ਇਤਿਹਾਸ ਵੱਲ ਨਜ਼ਰ ਮਾਰੀਏ ਸਿੱਖ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਮਹਾਨ ਔਰਤਾਂ ਜਿਹੜੀਆਂ ਉਹਨਾਂ ਦੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੇ ਉਸ ਵੇਲੇ ਬਰਾਬਰੀ ਨੂੰ ਇੱਕ ਅਮਲੀ ਰੂਪ ਦੇ ਵਿੱਚ ਪੇਸ਼ ਕੀਤਾ। ਸੋ ਅੱਜ ਵੀ ਅਸੀਂ ਹੱਕਾਂ ਦੀ ਬਰਾਬਰੀ ਦੀ ਗੱਲ ਜਿਹੜੀ ਆ ਉਹ ਕਰਦੇ ਹਾਂ, ਪਰ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਉਹ ਅਮਲੀ ਰੂਪ ਦੇ ਵਿੱਚ ਅਣਗੌਲੀਆਂ ਜਾਂਦੀਆਂ, ਪਰ ਸਾਡੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਇਤਿਹਾਸਿਕ ਪਾਤਰਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਅਮਲੀ ਰੂਪ ਦੇ ਵਿੱਚ ਉਹਨਾਂ ਨੇ ਆਪਣੀਆਂ ਜਿਹੜੀਆਂ ਮਿਸਾਲਾਂ ਨੇ ਉਹ ਕਾਇਮ ਕੀਤੀਆਂ। ਸੋ ਉਹਨਾਂ ਔਰਤਾਂ ਦਾ, ਉਹਨਾਂ ਔਰਤਾਂ ਦੇ ਜੀਵਨ ਦਾ ਜ਼ਿਕਰ ਜਿਹੜਾ ਉਹ ਅੱਜ ਜ਼ਰੂਰ ਕਰਨਾ ਚਾਹਾਂਗੇ
ਜੀ। ਅੱਜ ਨਾਰੀ ਦਿਵਸ ਦੇ ਉੱਤੇ ਮੈਂ ਉਹਨਾਂ ਸਾਰੀਆਂ ਔਰਤਾਂ ਨੂੰ ਸਲਾਮ ਕਰਦਾ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਸੁੰਦਰ ਸ੍ਰਿਸ਼ਟੀ ਚੱਲ ਰਹੀ ਹੈ
ਜੀ।
ਔਰਤ ਤੋਂ ਬਿਨਾਂ ਮੈਂ ਸਮਝਦਾ ਕਿ ਦੁਨੀਆਂ ਵਿੱਚ ਹਨੇਰਾ ਹੈ। ਮੈਂ ਹਰ ਉਸ ਔਰਤ ਨੂੰ ਜੋ ਇੱਕ ਮਾਂ ਹੈ, ਇੱਕ ਪਤਨੀ ਹੈ, ਪੁੱਤਰੀ ਹੈ, ਬਹੂ ਹੈ, ਬੇਟੀ ਹੈ, ਭੈਣ ਹੈ, ਦੋਸਤ ਹੈ, ਉਹਨੂੰ 100-100 ਵਾਰ ਪ੍ਰਣਾਮ ਕਰਦਾ ਹਾਂ। ਇੱਕ ਔਰਤ ਦਾ ਜੋ ਸਨੇਹ ਹੈ, ਪਿਆਰ ਹੈ, ਕਠਨ ਮਿਹਨਤ ਹੈ, ਲਗਨ ਹੈ, ਜਜ਼ਬਾਤ ਹੈ, ਤਿਆਗ ਭਾਵਨਾ ਹੈ, ਉਤਸ਼ਾਹ ਕਰਕੇ ਹੀ ਅੱਜ ਸਮਾਜ ਚੱਲ ਰਿਹਾ। ਜੇ ਆਪਾਂ, ਮੇਰਾ ਮੰਨਣਾ ਇਹ ਹੈ ਕਿ ਜੇ ਆਪਾਂ ਸਮਾਜ ਦੀ ਵਡਿਆਈ ਦੇਖਣੀ ਹੋਵੇ ਤਾਂ ਫਿਰ ਇਹ ਦੇਖੋ ਕਿ ਔਰਤ ਦਾ ਸਮਾਜ ਵਿੱਚ ਸਥਾਨ ਕੀ ਹੈ
ਜੀ।
ਮੈਂ ਜਦੋਂ ਕੋਈ ਗ੍ਰੰਥ ਪੜ੍ਹਦਾ ਉਹਦੇ ਵਿੱਚ ਮੈਂ ਵੇਖਦਾ ਵੀ ਉਹ ਹਿੰਦੂ ਧਰਮ ਦੇ ਵਿੱਚ ਮਨੁ ਸਿਮਰਤੀ ਸਲੋਕ 5 ਪੰਨਾ 155 ਦੇ ਉੱਤੇ ਲਿਖਦਾ ਵੀ ਜੇ ਪਤੀ ਮਰ ਜਾਵੇ ਤਾਂ ਇਸਤਰੀ ਨੂੰ ਚਾਹੀਦਾ ਕੋਈ ਕੰਧ ਮੂਲ ਖਾਵੇ, ਤਨ ਸੁਕਾ ਲਵੇ, ਦੂਜੇ ਪਤੀ ਦਾ ਨਾਮ ਤੱਕ ਨਾ ਲਵੇ।
ਜੀ
ਰਾਮਾਇਣ ਦਾ ਰਚੇਤਾ ਤੁਲਸੀਦਾਸ ਲਿਖਦਾ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਜੇ ਸਭ ਤਾਰਨ ਕੇ ਅਧਿਕਾਰੀ, ਮਤਲਬ ਇਹ ਸਾਰੇ ਡੰਡੇ ਦੇ ਯਾਰ ਨੇ। ਗੀਤਾ ਦੇ ਵਿਚ ਲਿਖਿਆ ਔਰਤਾਂ ਸ਼ੂਦਰ ਵੈਸ਼ ਚੰਡਾਲ ਇਹ ਸਭ ਪਾਪ ਜੀਵਨੀ ਤੋਂ ਪੈਦਾ ਹੋਏ ਨੇ।
ਜੀ
ਪਦਮ ਪੁਰਾਣ ਦੇ ਵਿਚ ਲਿਖਿਆ ਪਤੀ ਬੁੱਢਾ ਹੋਵੇ, ਕਰੂਪ ਹੋਵੇ, ਲੰਗੜਾ ਹੋਵੇ, ਲੂਲਾ ਹੋਵੇ, ਚੋਰ ਹੋਵੇ, ਡਾਕੂ ਹੋਵੇ, ਕਾਤਲ ਹੋਵੇ, ਸ਼ਰਾਬੀ ਹੋਵੇ, ਜੂਏਬਾਜ ਹੋਵੇ, ਪਤਨੀ ਨੂੰ ਪਰਮਾਤਮਾ ਵਾਂਗ ਪੂਜਣਾ ਚਾਹੀਦਾ।
ਜੀ
ਜਗਨਨਾਥ ਦੇ ਪ੍ਰਸਿੱਧ ਮੰਦਿਰ ਦੇ ਵਿਚ 64 ਸੰਭੋਗ ਆਸਨ ਪੱਥਰ ਮੂਰਤੀਆਂ ਰਾਹੀਂ ਦਿਖਾਏ ਗਏ ਨੇ, ਮਤਲਬ ਕਿ ਔਰਤ ਕਾਮ ਵਾਸਨਾ ਦੀ ਲਈ ਬਣੀ ਹੈ। ਯਜੁਰਵੇਦ ਵਿਚ ਆਦਮੀ 1 ਤੋਂ ਵੱਧ ਔਰਤਾਂ ਨਾਲ ਵਿਆਹ ਨਹੀਂ ਕਰ ਸਕਦਾ। ਇਸਲਾਮ ਕਹਿੰਦਾ ਕੁਰਾਨ ਵਿਚ ਮਰਦ ਨੂੰ ਔਰਤ ਉੱਪਰ ਪੂਰਾ ਹੱਕ ਜਮਾਉਣ ਦਾ ਇਜਾਜ਼ਤ ਮਿਲੀ ਹੋਈ ਹੈ। ਮਸੀਤ ਵਿਚ ਔਰਤ ਇਸਲਾਮ ਉਪਦੇਸ਼ਕ ਨਹੀਂ ਬਣ ਸਕਦੀ। ਮੁਸਲਮਾਨ ਔਰਤ ਲਈ ਬੁਰਕਾ ਪਾਉਣਾ ਲਾਜ਼ਮੀ ਹੈ। ਮਰਦ 4 ਵਿਆਹ ਕਰਾ ਸਕਦਾ, ਔਰਤ ਨਹੀਂ। 2 ਇਸਤਰੀਆਂ ਦੀ ਗਵਾਹੀ 1 ਮਰਦ ਦੇ ਬਰਾਬਰ ਹੈ। ਈਸਾਈ ਮਤ ਇੰਗਲੈਂਡ ਦਾ ਮਹਾਨ ਵਿਦਵਾਨ ਚੈਸਟਰਫੀਲਡ ਕਹਿੰਦਾ ਕਿ ਔਰਤ ਦਾ ਬਣ ਜਾਣਾ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਦਾ ਨਤੀਜਾ ਹੈ। ਸੇਂਟ ਪਾਲ ਨੇ ਕਿਹਾ ਸੀ ਕਿ ਆਦਮੀ ਇਸਤਰੀ ਨੂੰ ਛੂਹੇ ਹੀ ਨਾ। ਜੈਨ ਮਤ ਕਹਿੰਦਾ ਕਿ ਭਾਵੇਂ ਔਰਤ ਚੰਗੀ ਜ਼ਿੰਦਗੀ ਵਿਚ ਭਗਤੀ ਕਰ ਲਈ ਹੋਵੇ, ਭਾਵੇਂ ਚੰਗਾ ਜੀਵਨ ਬਤੀਤ ਕਰ ਰਹੀ ਹੋਵੇ, ਉਹਦੀ ਮੁਕਤੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਮਨੁੱਖਾ ਜਨਮ ਨਹੀਂ ਲੈ ਸਕਦੀ। ਹੁਣ ਜੇ ਆਪਾਂ ਬੁੱਧ ਧਰਮ ਵੇਖੀਏ, ਬੁੱਧ ਧਰਮ ਕਹਿੰਦਾ ਇਸਤਰੀ ਦੇ ਵਿਚ ਰੂਹ ਹੀ ਹੈ ਨੀ। ਹੁਣ ਕਿਸੇ ਸਮੇਂ ਯੋਗ ਮਤ ਦਾ ਬੜਾ ਬੋਲਬਾਲਾ ਸੀ। ਇਹਦਾ ਮੁਖੀ ਗੋਰਖਨਾਥ ਉਹ ਕਹਿੰਦਾ ਵੀ ਔਰਤ ਨੂੰ ਬਘਿਆੜਨ ਦਾ ਦਰਜਾ ਦਿੱਤਾ ਉਹਨੇ। ਉਹਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਸਤਰੀ ਨੇ ਸਾਰੀ ਦੁਨੀਆਂ ਦਾ ਨਾਸ਼ ਕਰਕੇ ਰੱਖ ਦਿੱਤਾ। ਪਰ ਇੱਕ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਨ ਜਿਨ੍ਹਾਂ ਨੇ ਉੱਚੀ ਆਵਾਜ਼ ਦੇ ਨਾਲ ਕਿਹਾ ਸੀ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜਿਹੜੀ ਔਰਤ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਏ ਆਪਾਂ ਉਹਨਾਂ ਨੂੰ ਬੁਰਾ ਕਹਿੰਦੇ ਹਾਂ।
ਜੀ
ਕੇਵਲ ਸਿੱਖ ਧਰਮ ਦੇ ਵਿਚ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਜੇ ਅਸੀਂ ਇਤਿਹਾਸ ਉੱਤੇ ਨਿਗਾਹ ਮਾਰੀਏ, ਸਿੱਖ ਇਤਿਹਾਸ ਕੇਵਲ ਮਰਦ ਯੋਧਿਆਂ ਦਾ ਇਤਿਹਾਸ ਨਹੀਂ, ਸਗੋਂ ਬਹਾਦਰ ਔਰਤਾਂ, ਬਹਾਦਰ ਮਾਈਆਂ, ਬਹਾਦਰ ਬੀਬੀਆਂ ਦਾ ਵੀ ਇਤਿਹਾਸ ਹੈ।
ਬਿਲਕੁਲ।
ਜੇ ਆਪਾਂ ਸਭ ਤੋਂ ਪਹਿਲੇ ਗੱਲ ਕਰੀਏ ਬੀਬੀ ਨਾਨਕੀ ਦੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਸਨ ਬੀਬੀ ਨਾਨਕੀ ਜੀ, ਜਿਨ੍ਹਾਂ ਨੂੰ ਅਸੀਂ ਬੇਬੇ ਨਾਨਕੀ ਵੀ ਕਹਿੰਦੇ ਹਾਂ। ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਤੋਂ 4 ਸਾਲ ਵੱਡੀ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੁਨੀਆਂ ਦਾ ਉਧਾਰ ਕਰਨ ਵਾਸਤੇ ਨਿਕਲੇ ਨੇ, ਲੋਕਾਈ ਦਾ ਉਧਾਰ ਕਰਨ ਵਾਸਤੇ ਨਿਕਲੇ ਨੇ, ਉਹਨਾਂ ਨੇ ਆਪਣੇ ਸਫ਼ਰ ਦਾ ਸਾਥੀ ਭਾਈ ਮਰਦਾਨਾ ਜੀ ਨੂੰ ਬਣਾਇਆ। ਔਰ ਬੇਬੇ ਨਾਨਕੀ ਨੇ ਇੱਕ ਫਰਿੰਦੇ ਕਾਰੀਗਰ ਦੇ ਕੋਲੋਂ 20 ਰੁਪਏ ਦੇ ਵਿੱਚ ਰਬਾਬ ਖਰੀਦੀ। ਉਹ ਰਬਾਬ ਭਾਈ ਮਰਦਾਨਾ ਜੀ ਨੂੰ ਦਿੱਤੀ ਤੇ ਮਰਦਾਨਾ ਜੀ ਨੇ ਜਦੋਂ ਰਬਾਬ ਸੁਰ ਕਰਨੀ ਤਾਂ ਗੁਰੂ ਨਾਨਕ ਸਾਹਿਬ ਨੇ ਕਹਿਣਾ ਮਰਦਾਨਾ ਜੀ ਰਬਾਬ ਸੁਰ ਕਰ ਲਵੋ, ਸ਼ਬਦ ਆਇਆ। ਔਰ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੇ ਢਾਡੀ ਬਣ ਕੇ ਅਕਾਲ ਪੁਰਖ ਦੇ ਰੱਜ ਕੇ ਸੋਹਲੇ ਗਾਏ। ਉਹ ਜਿਹੜੀ ਰਬਾਬ ਸੀ ਉਹ ਭੈਣ ਨਾਨਕੀ ਨੇ ਦਿੱਤੀ ਸੀ। ਉਸ ਤੋਂ ਬਾਅਦ ਮੈਂ ਜ਼ਿਕਰ ਕਰਾਂ ਮਾਤਾ ਸੁਲੱਖਣੀ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਿਲ। ਦੇਖੋ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿਚ 59,000 ਮੀਲ ਲੰਮਾ ਸਫ਼ਰ ਤੈਅ ਕੀਤਾ
ਜੀ।
ਔਰ ਮਾਤਾ ਸੁਲੱਖਣੀ ਨੇ ਗੁਰੂ ਨਾਨਕ ਸਾਹਿਬ ਦਾ 21 ਸਾਲ ਦਾ ਵਿਛੋੜਾ ਝੱਲਿਆ।
ਜੀ
ਮਾਤਾ ਸੁਲੱਖਣੀ ਦੀ ਬਹੁਤ ਵੱਡੀ ਕੁਰਬਾਨੀ ਹੈ। 21 ਸਾਲ ਦਾ ਵਿਛੋੜਾ ਮਾਤਾ ਸੁਲੱਖਣੀ ਨੇ ਗੁਰੂ ਨਾਨਕ ਸਾਹਿਬ ਦਾ ਝੱਲਿਆ
ਜੀ।
ਬੀਬੀ ਮਾਤਾ ਖੀਬੀ ਜੀ ਜਿਨ੍ਹਾਂ ਕੋਲੋਂ ਸਾਨੂੰ ਸੇਵਾ ਦੀ ਗੁਰਤੀ ਮਿਲੀ।
ਬਿਲਕੁਲ।
ਬੀਬੀ ਭਾਨੀ ਜੀ ਵੇਖੋ ਸਿੱਖ ਪੰਥ ਦੀ ਕਿੱਡੀ ਮਹਾਨ ਸ਼ਖਸੀਅਤ ਨੇ, ਜਿਨ੍ਹਾਂ ਦਾ ਪਿਤਾ ਜੀ ਗੁਰੂ ਅਮਰਦਾਸ, ਜਿਨ੍ਹਾਂ ਦਾ ਪਤੀ ਵੀ ਗੁਰੂ ਗੁਰੂ ਰਾਮਦਾਸ, ਜਿਨ੍ਹਾਂ ਦਾ ਪੁੱਤਰ ਵੀ ਗੁਰੂ ਸ੍ਰੀ ਗੁਰੂ ਅਰਜਨ ਦੇਵ, ਜਿਨ੍ਹਾਂ ਦਾ ਪੋਤਰਾ ਵੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਦਾ ਪੜਪੋਤਰਾ ਵੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਪੜਪੋਤਰੀ ਦਾ ਅੱਗੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਵੀ ਗੁਰੂ। ਦੱਸੋ ਦੁਨੀਆਂ ਚ ਕੋਈ ਐਸੀ ਮਾਂ ਹੈ ਜਿਹਨੇ ਗੁਰੂਆਂ ਦੀ ਵੰਸ਼ ਨੂੰ ਜਨਮ ਦਿੱਤਾ ਹੋਵੇ? ਇਹ ਫਖਰ ਹਾਸਲ ਸੀ ਕੇਵਲ ਤੇ ਕੇਵਲ ਮਾਤ ਭਾਨੀ ਜੀ। ਉਸ ਤੋਂ ਬਾਅਦ ਅਸੀਂ ਮਾਤਾ ਗੰਗਾ ਜੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ, ਔਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮਾਤਾ ਜੀ, ਔਰ ਡਾਕਟਰ ਮੁਹੰਮਦ ਲਤੀਫ ਨੇ ਲਿਖਿਆ ਸੀ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਪ੍ਰਾਪਤ ਕਰ ਗਏ, ਤੱਤੀਆਂ ਤਵੀਆਂ ਉੱਤੇ ਬੈਠ ਕੇ ਸ਼ਹਾਦਤ ਦੇ ਦਿੱਤੀ, ਤਾਂ ਡਾਕਟਰ ਮੁਹੰਮਦ ਲਤੀਫ ਨੇ ਲਿਖਿਆ ਸੀ ਦੀ ਡੈਥ ਆਫ ਗੁਰੂ ਅਰਜਨ ਇਸ ਦਾ ਗ੍ਰੇਟ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਆਫ ਸਿੱਖ, ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਲੈ ਕੇ ਆਈ, ਔਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ ਪਲੇਟਫਾਰਮ ਦੇ ਉੱਤੇ ਸ਼ਕਤੀ ਔਰ ਭਗਤੀ, ਜੋਸ਼ ਔਰ ਹੋਸ਼, ਧਰਮ ਔਰ ਸਿਆਸਤ, ਨੈਗੇਟਿਵ ਔਰ ਪੋਜ਼ਿਟਿਵ ਇੱਕ ਪਲੇਟਫਾਰਮ ਉੱਤੇ ਲਿਆਂਦੇ। ਉਹਨਾਂ ਨੇ ਚਾਰ ਜੰਗ ਲੜੇ ਔਰ ਚਾਰੇ ਜੰਗਾਂ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ ਮੈਂ ਜ਼ਿਕਰ ਕਰਾਂਗਾ ਮਾਤਾ ਗੁਜਰੀ ਜੀ ਦਾ। ਦੇਖੋ ਅੱਜ ਸਾਡੇ ਸਮਾਜ ਦੇ ਵਿੱਚ ਇੱਕ ਫਿਤਰਤ ਹੈ, ਅਸੀਂ ਆਪਣੇ ਧੀਆਂ ਪੁੱਤਰ ਵਿਆਹੁਣੇ ਆ, ਜੇ ਕਿਤੇ ਸਾਡੇ ਧੀਆਂ ਪੁੱਤਰ ਵਿਆਹੀ ਜਾਂਦੇ ਨੇ 2-4 ਸਾਲ ਘਰ ਵਿਚ ਰੌਣਕ ਨਾ ਹੋਵੇ ਤਾਂ ਦੂਜੇ ਵਿਆਹ ਦੀਆਂ ਗੱਲਾਂ ਤੁਰ ਪੈਂਦੀਆਂ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ ਦੀ ਸ਼ਾਦੀ ਹੋਈ। ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਦਾ ਤਪ ਬਾਬਾ ਬਕਾਲੇ ਵਿਚ ਬੈਠ ਕੇ ਕੀਤਾ
ਜੀ।
ਔਰ ਕਹਿੰਦੇ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਬਾਲਾ ਪ੍ਰੀਤਮ ਗੋਬਿੰਦ ਰਾਏ ਹੋਏ, ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ ਉਸ ਵੇਲੇ 45 ਸਾਲ ਦੀ ਸੀ
ਜੀ।
ਕਹਿੰਦੇ ਨੇ ਸ਼ੇਰਨੀ ਇੱਕ ਬੱਚਾ ਜੰਮਦੀ ਏ ਜੋ ਜੰਗਲ ਦਾ ਬਾਦਸ਼ਾਹ ਬਣਦਾ ਹੈ, ਤੇ ਮਾਂ ਗੁਜਰੀ ਨੇ ਉਸ ਮਰਦ ਮੁਜਾਹਿਦ ਨੂੰ ਪੈਦਾ ਕੀਤਾ ਜਿਹਨੇ ਦੁਨੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ
ਜੀ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 45 ਸਾਲਾਂ ਵਿਚ ਉਹ ਕਾਰਨਾਮੇ ਕੀਤੇ ਨੇ ਜੋ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ
ਜੀ।
ਅੱਗੇ ਜੇ ਅਸੀਂ ਬੀਬੀਆਂ ਦਾ ਜ਼ਿਕਰ ਕਰੀਏ, ਮਾਤਾ ਭਾਗ ਕੌਰ, ਮਾਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੰਘ ਬਿਦਾਵਾ ਲੈ ਕੇ ਚਲੇ ਗਏ, ਤੂੰ ਅਸੀਂ ਨੀ ਤੇਰੇ ਸਿੱਖ ਤੇ ਨਾ ਤੂੰ ਸਾਡਾ ਗੁਰੂ, ਤੇ ਜਦੋਂ ਇਹਨਾਂ ਦੀਆਂ ਪਤਨੀਆਂ ਨੇ ਤਾਨੇ ਮਾਰੇ ਤਾਂ ਇਹ ਫਿਰ ਮਾਤਾ ਭਾਗ ਕੌਰ ਦੇ ਕੋਲ ਸਵਾਲ ਆਏ ਤੇ ਮਾਤਾ ਭਾਗ ਕੌਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਲੈ ਕੇ ਗਈ ਤਾਂ ਕਿ ਇਹਨਾਂ ਨੂੰ ਮਾਫ਼ੀ ਦਿੱਤੀ ਜਾ ਸਕੇ
ਜੀ।
ਪਰ ਇਤਿਹਾਸ ਲਿਖਦਾ ਹੈ ਤੇ ਮਾਤਾ ਭਾਗ ਕੌਰ ਜੀ ਖਿਦਰਾਣੀ ਦੀ ਢਾਬ ਜੋ ਮੁਕਤਸਰ ਦਾ ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜਿਆ, ਉੱਥੇ ਮਾਤਾ ਭਾਗ ਕੌਰ ਜੀ ਇੰਨੀ ਬਹਾਦਰੀ ਦੇ ਨਾਲ ਲੜੇ, ਇਹਨਾਂ ਨੂੰ ਫੱਟ ਵੀ ਤਲਵਾਰ ਦੇ ਲੱਗੇ, ਲੇਕਿਨ ਮਾਤਾ ਭਾਗ ਕੌਰ ਜੀ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਚਮਕ ਰਿਹਾ
ਜੀ।
ਅਸੀਂ ਬੀਬੀ ਹਰਸ਼ਰਨ ਕੌਰ ਦੀ ਗੱਲ ਕਰੀਏ। ਬੀਬੀ ਹਰਸ਼ਰਨ ਕੌਰ ਇੱਕ ਹਿੰਦੂਆਂ ਦੀ ਲੜਕੀ ਸੀ, ਜਿਹੜਾ ਡੋਲਾ ਪਠਾਨ ਖੋ ਕੇ ਲੈ ਗਏ ਸੀ, ਲੇਕਿਨ ਸਿੰਘਾਂ ਨੇ ਜਦੋਂ ਇਸ ਨੂੰ ਛਡਾਇਆ ਅੰਮ੍ਰਿਤ ਛੱਕ ਕੇ ਹਰਸ਼ਰਨ ਕੌਰ ਬਣੀ, ਔਰ ਇਹਨੇ ਉਹ ਜਸੂਸੀ ਦੇ ਕੰਮ ਕੀਤੇ ਜੋ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਚਮਕ ਰਹੇ ਨੇ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਤੇ ਅਰਦਾਸ ਵਿਚ ਉਹਨਾਂ ਬੀਬੀਆਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਦਿੱਤੇ
ਜੀ।
ਉਹ ਬੀਬੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲ ਵਿਚ ਪਵਾ ਕੇ ਸਿੱਧ ਨਹੀਂ ਹਾਰਿਆ
ਜੀ,
ਅੱਜ ਉਹ ਬੀਬੀਆਂ ਸਾਡੀ ਅਰਦਾਸ ਦਾ ਇੱਕ ਹਿੱਸਾ ਨੇ। ਮੀਰ ਮੰਨੂ ਨੇ ਇਹਨਾਂ ਬੀਬੀਆਂ ਦੇ ਉੱਤੇ ਕਿੰਨੇ ਜ਼ੁਲਮ ਕੀਤੇ, ਅੱਜ ਸਰੋਤੇ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੇ, ਨਾ ਸਾਡੇ ਇਤਿਹਾਸ ਨੂੰ ਪੜ੍ਹਨ ਦਾ ਸ਼ੌਕ ਹੈ। ਮੀਰ ਮੰਨੂ ਨੇ ਇਹਨਾਂ ਬੀਬੀਆਂ ਨੂੰ, ਇਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਟੋਟੇ ਕਰਕੇ, ਉਹਨਾਂ ਦੇ ਹਾਰ ਪਰੋ ਕੇ ਇਹਨਾਂ ਬੀਬੀਆਂ ਦੇ ਗਲਾਂ ਵਿਚ ਪਾਏ, ਔਰ ਇਹਨਾਂ ਬੀਬੀਆਂ ਨੇ ਇੱਕੋ ਰੱਟ ਲਾਈ, ਮੇਰਾ ਸਿੱਖੀ ਸਿਦਕ ਨਾ ਜਾਵੇ
ਜੀ।
ਵੇਖੋ ਇਹ ਹੈ ਸਿੱਖੀ।
ਬਿਲਕੁਲ,
ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਨਹੀਂ ਛੱਡਿਆ, ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਵਾ ਲੈ, ਇੱਕ ਇੱਕ ਪਾਣੀ ਬੂੰਦ ਉੱਤੇ ਉਹਨਾਂ ਨੇ ਗੁਜ਼ਾਰਾ ਕੀਤਾ। ਲੇਕਿਨ ਅੱਜ ਉਹ ਬੀਬੀਆਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ, ਉਹਨਾਂ ਬੀਬੀਆਂ ਦਾ ਸਿੱਖ ਇਤਿਹਾਸ ਵਿਚ ਬੜਾ ਵੱਡਾ ਰੋਲ ਹੈ। ਇਹ ਅੱਗੇ ਮੈਂ ਜ਼ਿਕਰ ਕਰਾਂ ਮਾਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਹਨਾਂ ਦੇ ਮਾਤਾ ਜੀ ਬਹੁਤ ਅੱਛਾ ਕੀਰਤਨ ਕਰਿਆ ਕਰਦੇ ਸੀ
ਜੀ।
ਪਰ ਅੱਜ ਸਾਡੇ ਸਮਾਜ ਵਿੱਚ ਸਾਡੇ ਸਿੱਖ ਬਹਾਦਰ ਬੀਬੀਆਂ ਦਾ ਬੜਾ ਵੱਡਾ ਰੋਲ ਹੈ। ਅਗਰ ਅਸੀਂ ਇੱਕ ਇੱਕ ਬੀਬੀ ਦਾ ਵੀ ਜ਼ਿਕਰ ਕਰਨ ਲੱਗੀਏ ਤਾਂ ਵਿਸ਼ਾ ਲੰਬੇੜਾ ਹੋ ਜਾਂਦਾ। ਮੈਂ ਸਾਡੇ ਸਮਾਜ ਵਿੱਚ ਅੱਜ ਇੱਕ ਐਸਾ ਕੋਹੜ ਚੱਲ ਪਿਆ ਕਿ ਜਿਹੜਾ ਦਾਜ ਦਾ ਕੋਹੜ ਹੈ। ਮੈਂ ਕਹਿੰਦਾ ਹੁੰਦਾ ਕਿ ਸਾਡਾ ਸਮਾਜ ਕਿੱਧਰ ਨੂੰ ਤੁਰ ਪਿਆ। ਔਰਤ ਜਾਤ ਦਾ ਸਤਿਕਾਰ ਸਾਨੂੰ ਜਿਤਨਾ ਵੀ ਅਸੀਂ ਕਰ ਸਕੀਏ ਥੋੜਾ, ਕਿਉਂਕਿ ਔਰਤ ਜਾਤ ਤੋਂ ਬਗੈਰ ਇਹ ਸ੍ਰਿਸ਼ਟੀ ਚੱਲਣੀ ਬਹੁਤ ਮੁਸ਼ਕਿਲ ਹੈ
ਜੀ।
ਮੈਂ ਇਹ ਕਹਿੰਦਾ ਕਿ ਅੱਜ ਸਾਡੇ ਸਮਾਜ ਵਿੱਚ ਔਰਤ ਨੂੰ ਜੋ ਦਰਜਾ ਮਿਲਣਾ ਚਾਹੀਦਾ ਉਹ ਅਸੀਂ ਅੱਜ ਦੀ ਡੇਟ ਵਿੱਚ ਨਹੀਂ ਦੇ ਸਕੇ, ਕਿਉਂਕਿ ਅੱਜ ਭਾਵੇਂ ਇਸਤਰੀ ਦਿਵਸ ਦੀਆਂ ਗੱਲਾਂ ਹੋ ਰਹੀਆਂ ਨੇ, ਨਾਰੀ ਦਿਵਸ ਦੀਆਂ ਗੱਲਾਂ ਹੋ ਰਹੀਆਂ ਨੇ। ਮੈਨੂੰ ਇੱਕ ਸ਼ਾਇਰ ਸਾਹਿਰ ਲੁਧਿਆਣੀ ਦੀਆਂ ਸਤਰਾਂ ਯਾਦ ਆਈਆਂ ਨੇ। ਇੱਕ ਥਾਂ ਤੇ ਉਹਨੇ ਲਿਖਿਆ ਸੀ, ਔਰਤ ਨੇ ਜਨਮ ਦੀਆ ਮਰਦੋ ਕੋ, ਮਰਦੋ ਨੇ ਉਸੇ ਬਾਜ਼ਾਰ ਦੀਆ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਔਰਤ ਜਿਹੜੀ ਹੈ ਉਹ ਪ੍ਰਸਥਿਤੀਆਂ ਦੇ ਥਪੇੜੇ ਚੱਲ ਕੇ ਗ੍ਰਹਿ ਲਕਸ਼ਮੀ ਤੋਂ ਦਾਸੀ ਬਣ ਗਈ, ਅੰਦਰਾਂਗਨੀ ਤੋਂ ਵਾਸਨਾ ਦੀ ਮੂਰਤੀ ਬਣ ਗਈ, ਪਵਿੱਤਰਤਾ ਤੋਂ ਅਪਵਿੱਤਰਤਾ ਬਣਦੀ ਜਾ ਰਹੀ ਹੈ। ਇਸ ਨਾਰੀ ਦੀ ਅਨਪੜ੍ਹਤਾ ਕਹਿ ਲਓ ਜਾਂ ਪੁਰਸ਼ਾਂ ਦੀ ਬੇਧਿਆਨੀ ਕਹਿ ਲਓ, ਇਤਿਹਾਸ ਦੇ ਪੰਨੇ ਔਰਤਾਂ ਨੂੰ ਬਹੁਤਾ ਇਨਸਾਫ ਨਹੀਂ ਦੇ ਸਕੇ। ਇਹ ਮੇਰਾ ਆਪਣਾ ਮੰਨਣਾ ਹੈ। ਅਸੀਂ ਜਦੋਂ ਕਿਤੇ ਦੇਖੋ, ਯੂਨਾਨ ਦਾ ਮਹਾਨ ਵਿਦਵਾਨ ਅਸਤੂ, ਉਹਨੇ ਵੀ ਔਰਤ ਜਾਤ ਉੱਤੇ ਕਿੰਤੂ ਕੀਤਾ ਸੀ। ਉਹਨੇ ਕਿਹਾ ਸੀ ਕਿ ਔਰਤ ਇੱਕ ਐਸਾ ਮਿੱਠਾ ਜ਼ਹਿਰ ਏ ਜੋ ਜ਼ਹਿਰ ਹੁੰਦਿਆਂ ਹੋਇਆਂ ਵੀ ਅੰਮ੍ਰਿਤ ਨਜ਼ਰ ਆਉਂਦੀ ਏ। ਪਰ ਜਦੋਂ ਅਸੀਂ ਸਿੱਖ ਇਤਿਹਾਸ ਉੱਤੇ ਨਿਗਾਹ ਮਾਰਦੇ ਹਾਂ ਤਾਂ ਸਿੱਖ ਇਤਿਹਾਸ ਦੇ ਵਿੱਚ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਉੱਚੀ ਆਵਾਜ਼ ਦੇ ਵਿੱਚ ਕਹਿ ਕੇ ਗਏ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾ।
ਬਿਲਕੁਲ ਜੀ।
ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਔਰਤ ਜਾਤ ਦੇ ਉੱਤੇ ਅੱਜ ਇੱਕ ਜਿਹੜਾ ਕੋਹੜ ਚੱਲ ਪਿਆ ਸਾਡੇ ਸਮਾਜ ਦੇ ਵਿੱਚ, ਦਾਜ ਦਾ ਕੋਹੜ, ਭਾਵੇਂ ਅਸੀਂ ਲੱਖ ਕਹਿ ਰਹੇ ਹਾਂ ਕਿ ਔਰਤ ਔਰ ਮਰਦ ਦੇ ਬਰਾਬਰ ਦੇ ਹੱਕ ਨੇ, ਪਰ ਮੈਂ ਕਹਿੰਦਾ ਹੁੰਦਾ ਹੇ ਵਾਹਿਗੁਰੂ, ਜਿਸ ਘਰ ਦੇ ਵਿੱਚ ਤੂੰ ਲੜਕੀ ਪੈਦਾ ਕਰੀ ਉਸ ਘਰ ਦੇ ਵਿੱਚ ਧਨ ਜ਼ਰੂਰ ਦਿਆ ਕਰ, ਕਿਉਂਕਿ ਧਨ ਤੋਂ ਬਗੈਰ ਔਰਤ ਦਾ ਜੀਣਾ ਬੜਾ ਮੁਸ਼ਕਿਲ ਹੈ। ਮੈਨੂੰ ਇੱਕ ਪੰਜਾਬੀ ਦੇ ਸ਼ਾਇਰ ਦੀਆਂ ਸਤਰਾਂ ਯਾਦ ਆਈਆਂ। ਦੇਖੋ ਉਹਨੇ ਕਿਤਨਾ ਸੋਹਣੀ ਗੱਲ ਲਿਖੀ ਹੈ। ਉਹ ਕਹਿੰਦੀ ਹੈ ਕਿ ਸਹੀਓ ਨੀ ਮੇਰੇ ਬੋਲਾਂ ਦੀ ਜੋੜੀ, ਪੀੜ ਅਰਧ ਦੀ ਹੋਵੇ ਸਹੀਓ ਨੀ ਲੁਕਮਾਨ ਇਲਮ ਦਾ ਨਬਜ ਇਹਨਾਂ ਦੀ ਤੋਵੇ, ਜਿਸ ਵਿਹੜੇ ਵਿੱਚ ਧਨ ਨਾ ਹੋਵੇ ਉਸ ਵਿਹੜੇ ਕੋਈ ਧੀ ਨਾ ਜੰਮੇ, ਜੇ ਜੰਮੇ ਤਾਂ ਜੰਮਦੀ ਮਰ ਜਾਵੇ ਕਦੇ ਜਵਾਨ ਨਾ ਹੋਵੇ
ਜੀ।
ਇਹ ਵਾਹਿਗੁਰੂ, ਜਿਸ ਘਰ ਦੇ ਵਿੱਚ ਧੀ ਪੈਦਾ ਕਰੀ ਉਸ ਘਰ ਦੇ ਵਿੱਚ ਧਨ ਦੌਲਤ ਵੀ ਜ਼ਰੂਰ ਦਿਆ ਕਰ, ਤਾਂ ਕਿ ਉਹ ਦਾਜ ਦੇ ਥਪੇੜਿਆਂ ਪਿੱਛੇ ਨਾ ਰਹਿ ਜਾਵੇ। ਔਰਤ ਨੂੰ ਜੋ ਸਨਮਾਨ ਮਿਲਣਾ ਚਾਹੀਦਾ ਉਹ ਅੱਜ ਸਾਡਾ ਸਮਾਜ ਅੱਜ ਵੀ ਨਹੀਂ ਦੇ ਰਿਹਾ।
ਬਿਲਕੁਲ ਬਿਲਕੁਲ। ਸੋ ਅੱਜ ਵੀ
ਗੱਲ ਕਹਿ ਰਹੀ ਹਾਂ
ਜੀ ਜੀ, ਜਾਰੀ ਰੱਖੋ
ਜੀ ਜੀ। ਮੈਂ ਇਹ ਕਹਿਣਾ ਚਾਹੁੰਦਾ ਕਿ ਫੁੱਲਾਂ ਦੀ ਤੇ ਬੁਲਬੁਲ ਦੀ ਅਦਾ ਵਿਕਦੀ ਏ, ਪੱਤ ਝੜ ਵੀ ਬਹਾਰਾਂ ਦੇ ਭਾਅ ਵਿਕਦੀ ਏ, ਉਸ ਬਾਗ ਦੇ ਮਾਲੀ ਨੂੰ ਕਹੋ ਸ਼ਰਮ ਚ ਡੁੱਬ ਕੇ ਮਰ ਜਾ, ਇਸ ਬਾਗ ਚ ਕਲੀ ਦੀ ਹਿਆ ਵਿਕਦੀ।
ਜੀ ਜੀ ਬਿਲਕੁਲ।
ਨਾਰੀ ਦੇ ਜ਼ਖਮ ਤਾਂ ਸਦਾ ਰਿਸ਼ਤੇ ਆਏ ਰਿਸ਼ਤੇ ਰਹਿਣਗੇ।
ਜੀ ਜੀ ਜੀ। ਸੋ ਇਹ ਬਹੁਤ ਵੱਡੀ ਵੈਸੇ ਸਮੇਂ ਦੀ ਲੋੜ ਹੈ ਕਿ ਇਹ ਜ਼ਖਮ ਜਿਹੜੇ ਰਿਸਦੇ ਹੀ ਰਹਿਣ। ਇਹ ਅੱਜ ਦੇ ਸਮਾਜ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਸਮਾਜ ਦੇ ਮੂੰਹ ਦੇ ਉੱਤੇ ਵੀ ਇੱਕ ਚਪੇੜ ਹੈ, ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਆਧੁਨਿਕ ਹੋਣ ਦੀ ਦੁਹਾਈ ਪਾਉਂਦੇ ਹਾਂ ਤਾਂ ਫਿਰ ਉਹ ਜ਼ਖਮ ਜਿਹੜੇ ਰਿਸਦੇ ਨਹੀਂ ਰਹਿਣੇ ਚਾਹੀਦੇ। ਹੁਣ ਤਾਂ ਦੂਜੀਆਂ ਜਿਹੜੀਆਂ ਬਿਮਾਰੀਆਂ ਦੇ ਲਈ ਦੇਖੋ ਜੀ, ਉਹਦੇ ਲਈ ਵੀ ਬਹੁਤ ਸਾਰੀਆਂ ਵੈਕਸੀਨ ਤਿਆਰ ਹੋ ਜਾਂਦੀਆਂ। ਕੋਵਿਡ ਆਇਆ ਹਨਾ, ਕੋਵਿਡ ਨੇ ਇੱਕਦਮ ਸਮਾਜ ਦੀਆਂ ਅੱਖਾਂ ਖੋਲ ਦਿੱਤੀਆਂ, ਵੈਕਸੀਨ ਜਿਹੜੀ ਆ ਉਹ ਤਿਆਰ ਹੋਣ ਲੱਗ ਗਈ। ਪਰ ਜਿਹੜੀਆਂ ਇਹੋ ਜਿਹੀਆਂ ਕੁਝ ਜਿਹੜੀਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਰੂਪੀ ਇਹ ਬਿਮਾਰੀਆਂ ਨੇ, ਇਹਨਾਂ ਦੇ ਲਈ ਵੀ ਸਾਨੂੰ ਖੁਦ ਆਪ ਜਿਹੜਾ ਤਹੀਆ ਕਰਨਾ ਪੈਣਾ, ਕਿਉਂਕਿ ਇਹ ਰਿਸਦੇ ਹੀ ਕਿਉਂ ਰਹਿਣ, ਹਨਾ? ਸਮਾਂ ਬਦਲਿਆ, ਜੇ ਆਧੁਨਿਕ ਦੌਰ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ ਤਾਂ ਫਿਰ ਇਹ ਰਿਸਦੇ ਨਹੀਂ ਰਹਿਣੇ ਚਾਹੀਦੇ। ਅਸੀਂ ਆਪਣੀਆਂ ਮਹਾਨ ਔਰਤਾਂ ਦੀ ਗੱਲ ਕੀਤੀ ਹੈ, ਦਿਲਬਰ ਸਾਹਿਬ, ਔਰ ਉਹਨਾਂ ਔਰਤਾਂ ਦੀ ਗੱਲ ਜਿਨ੍ਹਾਂ ਦੇ ਅੰਦਰ ਦਲੇਰੀ ਵੀ ਸੀ, ਬਹਾਦਰੀ ਵੀ ਸੀ, ਸਿਦਕ ਵੀ ਸੀ, ਸਬਰ ਵੀ ਸੀ। ਉਹਨਾਂ ਨੇ ਟੋਟੇ ਵੀ ਆਪਣੇ ਬੱਚਿਆਂ ਦੇ, ਹਨਾ, ਝੋਲੀਆਂ ਦੇ ਵਿੱਚ ਪਵਾਏ। ਐਡਾ ਸਬਰ ਸੀ, ਐਡਾ ਹੌਸਲਾ ਸੀ, ਔਰ ਉਹਨਾਂ ਨੇ ਐਡਾ ਵੱਡਾ ਤਿਆਗ, ਐਡਾ ਵੱਡਾ ਸਮਰਪਣ ਮਾਤਾ ਗੁਜਰੀ ਦੇ ਰੂਪ ਦੇ ਵਿੱਚ ਵੀ ਕੀਤਾ, ਹਨਾ? ਜਦੋਂ ਬੀਬੀ ਭਾਨੀ ਹੋਰਾਂ ਦੀ ਗੱਲ ਕਰਦੇ ਹਾਂ ਤਾਂ ਦੇਖੋ ਕਿੱਡੀ ਮਹਾਨ ਔਰਤ ਹੈ। ਜਦੋਂ ਅਸੀਂ ਪੁਸ਼ਤ ਦੀ ਗੱਲ ਕਰਦੇ ਹਾਂ ਵੀ ਗੁਰੂਆਂ ਦੀ ਜਿਹੜੀ ਪੁਸ਼ਤ ਆ ਉਸ ਵੰਸ਼ ਦੇ ਵਿੱਚ, ਹਨਾ, ਉਹਨਾਂ ਨਾਲ ਉਹ ਉਹਨਾਂ ਜੁੜਨਾ ਹੋਇਆ, ਔਰ ਐਡੀ ਮਹਾਨ, ਇਹੋ ਜਿਹੀਆਂ ਮਹਾਨ ਔਰਤਾਂ ਦਲੇਰੀ ਦਾ ਜਿਹੜਾ ਪ੍ਰਤੀਕ ਨੇ, ਸਿਦਕ ਦਾ ਪ੍ਰਤੀਕ ਨੇ, ਹਨਾ, ਉਹਨਾਂ ਔਰਤਾਂ ਨੂੰ ਬਾਅਦ ਵਿੱਚ ਇਸ ਤਰ੍ਹਾਂ ਦੇ ਡਰਾਉਣੇ ਮਾਹੌਲ ਦੇ ਵਿੱਚ ਅਸੀਂ ਲਿਆ ਕੇ ਖੜੇ ਕਰ ਦਿੱਤਾ, ਤੇ ਅੱਜ ਵੀ ਸਾਡੇ ਲਈ ਉਹ ਮਾਹੌਲ ਜਿਹੜਾ ਉਹ ਡਰਾਉਣਾ ਹੀ ਆ। ਜਦੋਂ ਅਸੀਂ ਭਾਰਤ ਵਰਗੇ ਮੁਲਕਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪਾਕਿਸਤਾਨ ਵਰਗੇ ਮੁਲਕਾਂ ਦੀ ਗੱਲ ਕਰਦੇ ਹਾਂ, ਉੱਥੇ ਆਏ ਦਿਨ ਔਰਤਾਂ ਦੇ ਨਾਲ ਹੁੰਦੀਆਂ ਬਦਸਲੂਕੀ ਜਾਂ ਦੁਰਵਿਵਹਾਰ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰਦੀਆਂ। ਸੋ ਸਾਨੂੰ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਅਸਲ ਦੇ ਵਿੱਚ ਅਮਲੀ ਰੂਪ ਦੇ ਵਿੱਚ ਜਿਵੇਂ ਉਹਨਾਂ ਨੇ ਰੋਲ ਮਾਡਲ ਬਣ ਕੇ ਵਿਚਰਿਆ ਉਸ ਸਮੇਂ ਦੇ ਵਿੱਚ ਜਦੋਂ ਔਰਤਾਂ ਨੂੰ ਆਜ਼ਾਦੀ ਨਹੀਂ ਹੁੰਦੀ ਸੀ ਬਾਹਰ ਨਿਕਲਣ ਦੀ, ਹਨਾ, ਔਰ ਉਸ ਸਮੇਂ ਦੇ ਵਿੱਚ ਸਾਡੀਆਂ ਉਹਨਾਂ ਔਰਤਾਂ ਨੇ ਉਸ ਦਲੇਰੀ ਦੇ ਨਾਲ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਕੁਛ ਜੰਗਾਂ ਵੀ ਲੜੀਆਂ, ਹਨਾ, ਔਰ ਸਾਡੇ ਮਰਦਾਂ ਨੂੰ ਤੁਸੀਂ ਦੇਖੋ ਵੀ ਔਰਤਾਂ ਨੇ ਆਪ ਭੇਜਿਆ ਕਿ ਤੁਸੀਂ ਗੁਰੂ ਸਾਹਿਬ ਦਾ ਸਾਥ ਛੱਡ ਕੇ ਆ ਗਏ ਹੋ, ਚੂੜੀਆਂ ਪਾ ਕੇ ਬਹਿ ਜਾਓ, ਹਨਾ। ਔਰ ਉਸ ਸਮੇਂ ਉਹ ਜੁਰਅਤ ਕਰਨ ਵਾਲੀਆਂ ਜੇ ਉਹ ਔਰਤਾਂ ਸੀਗੀਆਂ, ਸਾਡੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਔਰਤਾਂ ਦਾ ਜ਼ਿਕਰ ਹੈ, ਸਾਡੀ ਸਿੱਖ ਕੌਮ ਦਾ ਮਾਣ ਨੇ ਉਹ ਔਰਤਾਂ, ਤੇ ਅੱਜ ਅਸੀਂ ਫੇਰ ਕਿਉਂ ਕਈ ਵਾਰ ਨਿਮਾਣੇ ਬਣ ਕੇ ਬਣਦੀਆਂ ਨਜ਼ਰ ਆਉਂਦੀਆਂ। ਸੋ ਬਹੁਤ ਜ਼ਰੂਰੀ ਹੈ ਜੀ ਕਿ ਅਸੀਂ ਸੁਚੇਤ ਹੋਈਏ, ਇੱਕ ਸੋਹਣਾ ਸਮਾਜ ਸਿਰਜੀਏ, ਕਿਉਂਕਿ ਕੱਲ ਵੀ ਇੱਥੇ ਬਹੁਤ ਥਾਈ ਔਰਤ ਦਿਵਸ ਮਨਾਇਆ ਗਿਆ, ਇੰਟਰਨੈਸ਼ਨਲ ਵੁਮੈਨਸ ਡੇ। ਸੋ ਮੈਨੂੰ ਲੱਗਦਾ ਹੁੰਦਾ ਕਿ ਇਹੋ ਜਿਹੇ ਜਿਹੜੇ ਦਿਹਾੜੇ ਮਨਾਉਣੇ ਜਿਹੜੇ ਸਾਰਥਕ ਤਾਂ ਹੀ ਹੈ ਜੇ ਅਸੀਂ ਆਪਣੀ ਸੋਚ ਵਿੱਚ ਤਬਦੀਲੀ ਲੈ ਕੇ ਆਉਂਦੇ ਹਾਂ। ਦਿਨ ਬ ਦਿਨ ਸੋਚ ਵਿੱਚ ਤਬਦੀਲੀ ਆਉਣੀ ਜ਼ਰੂਰੀ ਹੈ। ਬਹੁਤ ਹੱਦ ਤੱਕ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ, ਪਰ ਰਫ਼ਤਾਰ ਜਿਹੜੀ ਦਿਲਬਰ ਸਾਹਿਬ ਉਹ ਅੱਜ ਵੀ ਮੱਠੀ ਹੈ, ਮਾਫ਼ੀ ਚਾਹਾਂਗੀ। ਅੱਜ ਵੀ ਲੜਕੀ ਦੇ ਹੋਣ ਤੋਂ ਬਾਅਦ ਅਸੀਂ ਬਹੁਤ ਸੋਹਣੀ ਸੋਚ ਦਾ ਪ੍ਰਗਟਾਵਾ ਕਰਦੇ ਹਾਂ। ਅੱਜ ਜਿਹੜੇ ਨੌਜਵਾਨ ਹੈ, ਮੈਂ ਖਾਸ ਤੌਰ ਦੇ ਉੱਤੇ ਵਧਾਈ ਦੇਣਾ ਚਾਹੁੰਦੀ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ, ਕਿਉਂਕਿ ਉਹਨਾਂ ਦੀ ਸੋਚ ਜ਼ਰੂਰ ਬਦਲੀ ਹੈ, ਹਨਾ, ਔਰ ਉਹਨਾਂ ਦੀ ਸੋਚ ਬਦਲਣ ਦੇ ਨਾਲ ਹੀ ਪਰਿਵਾਰਾਂ ਦੀ ਸੋਚ ਬਦਲੀ ਹੈ, ਔਰ ਬਦਲਣੀ ਵੀ ਤਾਂ ਹੀ ਹੈ। ਅੱਜ ਕੁੜੀ ਦੇ ਜੰਮਣ ਦੇ ਉੱਤੇ ਡੱਬਾ ਵੰਡਿਆ ਜਾਂਦਾ, ਪਰ ਅੱਜ ਤੋਂ ਜੇ ਮੈਂ 20 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਬਹੁਤ ਮਾਹੌਲ ਜਿਹੜਾ ਸੀਗਾ ਉਹ ਵੱਖਰਾ ਸੀ, ਹਨਾ। ਉਦੋਂ ਇਸ ਤਰ੍ਹਾਂ ਸੋਚਿਆ ਜਾਂਦਾ ਸੀਗਾ ਕਿ ਲੈ ਕੁੜੀ ਦੇ ਜੰਮਣ ਤੇ ਡੱਬੇ ਵੰਡਦੇ ਫਿਰਦੇ ਆ, ਦਿਮਾਗ ਖਰਾਬ ਹੋ ਗਿਆ, ਪਾਗਲ ਹੋ ਗਏ, ਹਨਾ। ਸੋ ਇਸ ਤਰ੍ਹਾਂ ਦੀ ਸੋਚ ਦਾ ਤਿਆਗ ਜਿਹੜਾ ਆ ਉਹ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਆਪ ਕੁੜੀਆਂ ਹੋ ਕੇ, ਔਰਤਾਂ ਹੋ ਕੇ, ਧੀਆਂ ਹੋ ਕੇ, ਭੈਣਾਂ ਹੋ ਕੇ, ਮਾਵਾਂ ਹੋ ਕੇ ਅਸੀਂ ਹੀ ਆਪਣੀ ਹੋਂਦ ਨੂੰ ਨਕਾਰਦੇ ਹਾਂ। ਇਹ ਬਹੁਤ ਵੱਡਾ ਇੱਕ ਸਾਡੇ ਸਮਾਜ ਦਾ ਬਹੁਤ ਵੱਡਾ ਵੱਡੀ ਘਾਟ ਜਿਹੜੀ ਉਹ ਅਸੀਂ ਕਹਿ ਸਕਦੇ ਹਾਂ, ਵੱਡੀ ਕਮਜ਼ੋਰੀ ਜਿਹੜੀ ਉਹ ਕਹਿ ਸਕਦੇ ਹਾਂ। ਸੋ ਦਿਲਬਰ ਸਾਹਿਬ, ਬਹੁਤ ਹੀ ਸੋਹਣੇ ਲਫ਼ਜ਼ਾਂ ਦੇ ਵਿੱਚ ਤੁਸੀਂ ਬਾਕੀ ਧਰਮਾਂ ਦੇ ਵਿੱਚ ਜਿਸ ਤਰ੍ਹਾਂ ਔਰਤ ਨੂੰ ਦੁਰਕਾਰਿਆ ਗਿਆ ਹੈ, ਔਰ ਜਿੱਦਾਂ ਸਿੱਖ ਧਰਮ ਦੇ ਵਿੱਚ ਇੱਕ ਐਡਾ ਉੱਚਾ ਰੁਤਬਾ ਜਿਹੜਾ ਆ ਉਹ ਔਰਤ ਨੂੰ ਦਿੱਤਾ ਗਿਆ। ਸੋ ਸ਼ੁਰੂ ਦੇ ਵਿੱਚ ਹੀ ਅਸੀਂ ਗੱਲ ਕਰ ਰਹੇ ਸੀਗੇ ਕਿ ਧਰਮ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਰੁਤਬਾ ਦਿੱਤਾ, ਹਨਾ, ਸਮਾਜ ਦੇ ਵਿੱਚ ਅਮਲੀ ਰੂਪ ਦੇ ਵਿੱਚ ਅਸੀਂ ਉਸ ਨੂੰ ਲਾਗੂ ਕਿੱਥੇ ਕੀਤਾ। ਸੋ ਇੱਕ ਸਾਰਤਾ ਸਾਡੇ ਜੀਵਨ ਦੇ ਵਿੱਚ ਆਉਣੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਬਰਾਬਰੀ ਦੀ, ਔਰਤ ਨੂੰ ਸਤਿਕਾਰ ਦੇਣ ਦੀ ਗੱਲ ਕਰਦੇ ਹਾਂ। ਜੀ ਦਿਲਬਰ ਸਾਹਿਬ,
ਦੇਖੋ ਕਿਸਾਨ ਅੰਦੋਲਨ ਚੱਲ ਰਿਹਾ ਭਾਰਤ ਦੇ ਵਿੱਚ
ਜੀ,
ਲੇਕਿਨ ਸਾਡੇ ਕਿਸਾਨ ਭਾਰਤੀ ਅੰਦੋਲਨ ਵਿੱਚ ਹਿੱਸਾ ਲੈ ਰਹੇ ਨੇ, ਦਿੱਲੀ ਬਾਰਡਰ ਦੇ ਉੱਤੇ ਬੈਠੇ ਨੇ, ਆਪਣੇ ਹੱਕਾਂ ਦੀ ਮੰਗ ਕਰ ਰਹੇ ਨੇ, ਕਾਲੇ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਨੇ, ਪਰ ਦੂਜੇ ਪਾਸੇ ਵੇਖੋ ਕਿ ਉਹਨਾਂ ਦੀਆਂ ਲੜਕੀਆਂ ਆਪਣੀ ਖੇਤੀ ਸੰਭਾਲ ਰਹੀਆਂ, ਔਰ ਪਿੱਛੇ ਲੜਕੀਆਂ ਨੇ ਖੇਤੀ ਸੰਭਾਲੀ ਹੋਈ ਹੈ। ਅੱਜ ਲੜਕੀਆਂ ਟਰੈਕਟਰ ਚਲਾ ਕੇ, ਤੁਸੀਂ ਆਪਣੀ ਨਵਦੀਪ ਕੌਰ ਨੇ ਕਿੱਡਾ ਵਧੀਆ ਸਟੈਪ ਲਿਆ ਹੈ, ਅਸੀਂ ਉਹਨੂੰ ਸਲਾਮ ਕਰਦੇ ਹਾਂ, ਇੱਕ ਔਰਤ ਜਾਤ ਦੇ ਨਾਤੇ ਅਸੀਂ ਉਹਨੂੰ ਸਲਾਮ ਕਰਦੇ, ਉਹਨੇ ਬਹੁਤ ਵੱਡੀ ਬਹਾਦਰੀ ਦਿਖਾਈ ਹੈ। ਪਰ ਮੈਂ ਇੱਕ ਅੱਜ ਦੇ ਨੌਜਵਾਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਉਹ ਲੜਕੀਆਂ ਦੇ ਉੱਤੇ ਤੇਜ਼ਾਬ ਸੁੱਟ ਕੇ ਦੱਸਣਾ ਚਾਹੁੰਦੇ, ਕੀ ਸੰਦੇਸ਼ ਦੇਣਾ ਚਾਹੁੰਦੇ ਨੇ। ਮਯੂਸੀ ਹੁੰਦੀ ਹੈ ਜਦੋਂ ਟੀਵੀ ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ ਅਸੀਂ ਇਹ ਖਬਰਾਂ ਪੜ੍ਹਦੇ ਹਾਂ ਲੜਕੀ ਦੇ ਉੱਤੇ ਤੇਜ਼ਾਬ ਸੁੱਟ ਦਿੱਤਾ ਗਿਆ। ਸਾਨੂੰ ਅੱਜ ਵੀ ਮੈਂ ਉਹਨਾਂ ਨੂੰ ਜੋ ਔਰਤ ਨੂੰ ਉਹ ਪੈਰ ਦੀ ਜੁੱਤੀ ਸਮਝਦੇ ਨੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜੀਆਂ ਨੂੰ ਪਿਆਰ ਨਾ ਕਰਨਾ ਅਮਾਨਤ ਜ਼ਿਆਨਤ ਹੈ, ਗੁਨਾਹਗਾਰੋ ਦਿਲਾਂ ਦੀ ਸਾਂਝ ਹੀ ਸਾਡੀ ਜ਼ਮਾਨਤ ਹੈ। ਜੋ ਮੁਨਸਿਬ ਦੀ ਕੁਰਸੀ ਤੇ ਬੈਠ ਕੇ ਇਨਸਾਫ਼ ਨਹੀਂ ਕਰਦਾ ਉਹਨੂੰ ਇੱਥੇ ਵੀ ਲਾਨਤ ਹੈ, ਉਹਨੂੰ ਉੱਥੇ ਵੀ ਲਾਨਤ ਹੈ।
ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਅੱਜ ਦੇ ਸਿਲਸਿਲੇ ਦੇ ਵਿੱਚ ਵਿਰਸੇ ਤੇ ਇਤਿਹਾਸ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਮਹਾਨ ਔਰਤਾਂ ਦਾ ਜ਼ਿਕਰ ਕਰਨ ਦੇ ਲਈ, ਉਹਨਾਂ ਦੀ ਦੇਣ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕਰਨ ਦੇ ਲਈ, ਔਰ ਨਾਲੋ ਨਾਲ ਔਰਤਾਂ ਦੀ ਜਿਹੜੀ ਸਥਿਤੀ ਪਹਿਲੇ ਸਮੇਂ ਤੋਂ ਤੇ ਹੁਣ ਤੱਕ ਦੇ ਸਮੇਂ ਤੱਕ ਜੋ ਵੀ ਤਬਦੀਲੀ, ਜੋ ਵੀ ਬਦਲਾਅ ਜਿਹੜਾ ਉਹਨਾਂ ਦੇ ਵਿੱਚ ਆਇਆ, ਉਹਦੇ ਬਾਰੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
ਬਹੁਤ ਬਹੁਤ ਧੰਨਵਾਦ। ਸਰੋਤਿਆਂ ਨੂੰ ਫਿਰ ਬੇਨਤੀ ਕਰਾਂਗਾ ਕਿ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਵੱਧ ਸਕੇ, ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।